ਅੱਖਾਂ ਅੱਖਰ ਤੋਂ ਅੱਗੇ ਚੱਲਦੀ ਹੈ ਗੱਲ, ਬਾਬਨ ਅੱਖਰੀ ਕਬੀਰ ਦੀ ਹੈ। ਕਹਿੰਦਾ ਇਹ ਮਨ ਖੋੜ ਚ ਆ ਜਾਂਦਾ, ਖੋੜ ਦੇ ਵਿੱਚ ਆ ਜਾਂਦਾ। ਅੱਗੇ ਜਿਹੜੇ ਰਸਤੇ ਹੁੰਦੇ ਸੀ ਨਾ, ਉਹ ਨੀਵੇਂ ਹੁੰਦੇ ਸੀ, ਰਸਤੇ ਨੀਵੇਂ ਹੋ ਜਾਂਦੇ ਹੁੰਦੇ ਨੇ, ਪਾਣੀ ਚੱਲਦੇ ਹੁੰਦੇ ਸੀ। ਜਿਹੜੇ ਬਹੁਤ ਵੀ ਨਵੇਂ ਸਿਖਾਈ ਦੇ ਨੇ ਨਾ, ਜੇ ਉਹ ਬਹੁਤ ਲੀਹ ਦੇ ਵਿੱਚ ਚੱਲਣ ਵਾਲਾ ਕੀ ਵੇ, ਜਿਹੜਾ ਹਲਾਈ ਦੇ ਵਿੱਚ ਚੱਲਣ ਵਾਲਾ ਜਿਹੜੀ ਲਕੀਰ ਖਿੱਚੀ ਹੋਈ ਹੈ, ਤਾਂ ਸਮਝੋ ਵੀ ਉਹ ਠੀਕ ਚੱਲ ਰਿਹਾ। ਜੇਕਰ ਉਹਨੂੰ ਛੱਡ ਕੇ ਇੱਧਰ ਹੋ ਜਾਂਦਾ, ਹਾਲੀ ਨੂੰ ਬੜਾ ਔਖਾ ਹੋ ਜਾਂਦਾ, ਫਿਰ ਉਹ ਸਿੱਧਾ ਜਾਂਦਾ, ਬਿਲਕੁਲ ਖੋੜ ਆ ਜਾਣਾ, ਲੀਹ ਤੇ ਆ ਜਾਣਾ, ਲਾਈਨ ਤੇ ਆ ਜਾਣਾ। ਫਿਰ ਐਸਾ ਖੱਖਾ ਖੋੜ ਮਨ ਆਉਂਦਾ, ਲੀਹ ਤੇ ਆਉਂਦਾ ਹੈ, ਰਸਤੇ ਤੇ ਆਉਂਦਾ ਹੈ,
ਥੋੜੇ ਸ਼ਾਟ ਨਾ ਬਹਿ ਦਿਸਦਾ,
ਬਸ ਫਿਰ ਕਿਸੇ ਪਾਸੇ ਉਹ ਝੱਕਦਾ ਹੀ ਨਹੀਂ। ਜਿਵੇਂ ਗੱਡੀ ਲਾਈਨ ਤੇ ਚੱਲਦੀ ਹੈ, ਬਸ ਸਿੱਧੀ ਚੱਲਦੀ ਹੈ, ਜੇ ਬਿੰਦੂ ਵੀ ਆਉਂਦਾ ਤਾਂ ਆਪੇ ਉੱਡ ਜਾਂਦੀ। ਖੋੜੇ ਦਾਸ ਛਾੜਨਾ ਬਹਿ ਦਿਸਦਾ, ਹੋਰ ਕਿਸੇ ਪਾਸੇ ਨਹੀਂ ਭੱਜਦਾ। ਜਦੋਂ ਅੰਤਰਮੁਖੀ ਮਨ ਚੱਲਦਾ ਹੈ, ਅੰਤਰਮੁਖੀ ਯਾਤਰਾ ਕਰਦਾ, ਤਾਂ ਫਿਰ ਆਲੇ ਦੁਆਲੇ ਤਾਂ ਚੱਕਣ ਦੀ ਲੋੜ ਹੀ ਨਹੀਂ, ਆਲੇ ਦੁਆਲੇ ਕੁਛ ਹੈ ਹੀ ਨਹੀਂ। ਫਿਰ ਸਿੱਧਾ ਅੰਦਰ ਚੱਕਦਾ, ਥੋੜੇ ਛਾੜਨਾ ਤਾਂ ਦੱਸਦਾ, ਬਾਹਰ ਨੂੰ ਨਹੀਂ ਫਿਰ ਚੱਕਦਾ।
ਖਸਮੇ ਜਾਣ ਖਿਮਾ ਕਰ ਰਹੇ ਤੋਂ ਹੋਏ ਨਿਖਿਓ ਅਖਾ ਪਦਤ ਰਹੇ,
ਬਸ ਅੰਦਰ ਝਾਕਦਾ ਝਾਕਦਾ, ਜਿਹੜਾ ਸਾਹ ਲੈ ਰਿਹਾ ਖਸਮੇ ਨੂੰ ਉਹਨੂੰ ਜਾਣ ਲੈਂਦਾ, ਉੱਥੇ ਤੱਕ ਪਹੁੰਚ ਜਾਂਦਾ, ਜਿਹਦੀ ਵਜ੍ਹਾ ਨਾਲ ਸਾਹ ਰਿਹਾ, ਜੋ ਸਾਹ ਲੈ ਰਿਹਾ ਅੰਦਰ ਬੈਠਾ, ਉੱਥੇ ਉਹਨੂੰ ਜਾਣ ਲੈਂਦਾ ਖਸਮੇ ਜਾਣ।
ਖਿਮਾ ਕਰ ਰਹੇ, ਖਿਮਾ ਕਰ ਰਹੇ ਤੋਂ ਹੋਏ ਨਿਖਿਓ ਅਖੈ ਪਦ ਲਹੇ,
ਖਿਮਾ ਹੁੰਦਾ ਬਾਕੀ ਫਿਰ ਮਾਇਆ ਆਪ ਹੀ ਛੱਡ ਦਿੰਦਾ। ਫਿਰ ਇਹਦੇ ਵਿੱਚ ਇੱਛਾ ਜਿਹੜੀ ਹੈ ਮਾਇਆ ਦੀ, ਭੁੱਖ ਬਿਲਕੁਲ ਹੀ ਮਰ ਜਾਂਦੀ, ਖਤਮ ਹੋ ਜਾਂਦੀ। ਆਹ ਮੇਰੇ ਨਾਲ ਦਾ ਬੈਠਾ ਹੈ, ਜਿੰਨਾ ਸਾਹ ਲਈ ਜਾਂਦਾ ਇਹਨੂੰ ਭੁੱਖ ਨਹੀਂ ਲੱਗਦੀ, ਜਿਹੜੀ ਮੇਰੀ ਮਾਇਆ ਦੀ ਭੁੱਖ ਹੈ ਇਹਦੇ ਵਜ੍ਹਾ ਨਾਲ ਮੈਨੂੰ ਨੀਂਦ ਆਉਂਦੀ। ਜਿਹੜੀ ਨੀਂਦ ਆਉਂਦੀ ਹੈ ਨਾ, ਜਿੰਨਾ ਚਿਰ ਮਾਇਆ ਦੀ ਭੁੱਖ ਉਹਨਾਂ ਚਿਰ ਨੀਂਦ ਆਉਂਦੀ
ਹੈ,
ਉਹਨਾਂ ਚਿਰ ਪਰੇਸ਼ਾਨੀ
ਨੀਂਦ ਆਉਂਦੀ ਹੈ।
ਹਾਂ ਨੀਂਦ ਆਉਂਦੀ ਹੈ, ਸਰੀਰ ਨਾਲ ਜੋ ਜੁੜਿਆ ਉਹਨੂੰ ਤਾਂ ਨਹੀਂ ਨੀਂਦ ਆਉਂਦੀ, ਸਰੀਰ ਨਾਲ ਜੁੜਿਆ ਨਹੀਂ, ਮਾਇਆ ਦੀ ਭੁੱਖ ਨਹੀਂ ਹੋਵੇ। ਗੁਰਮੁਖ ਜਾਗਦਾ ਨੀਂਦ ਦਾ ਸੋਭਾ ਦਾ ਮਤਲਬ ਇਹੀ ਹੈ, ਨੀਂਦ ਕੀ ਆਉਂਦੀ, ਆਪਣਾ ਕੰਮ ਭੁੱਲ ਜਾਂਦਾ, ਮਾਇਆ ਦੇ ਰਸਾਂ ਦੇ ਵਿੱਚ ਲੱਗ ਕੇ ਆਪਣਾ ਕੰਮ ਭੁੱਲ ਜਾਂਦਾ। ਨੀਂਦ ਆਉਣ ਦਾ ਮਤਲਬ ਇਹ ਹੈ, ਜਿਹੜਾ ਕੰਮ ਕਰਨਾ ਆ ਉਹ ਭੁੱਲ ਜਾਂਦਾ, ਵਿਸਰ ਜਾਂਦਾ ਇਹਨੂੰ। ਨੀਂਦ ਵਿੱਚ ਸਾਨੂੰ ਵਿਸਰਦਾ ਹੀ ਹੈ ਕੰਮ ਆਪਣਾ, ਨੀਂਦ ਦਾ ਮਤਲਬ ਵਿਸਰਾ, ਭੁੱਲਣਾ। ਉਹ ਕਿਉਂਕਿ ਸਾਹ ਲੈ ਰਿਹਾ, ਸਾਹ ਲੈਂਦਾ ਹੀ ਰਹਿੰਦਾ, ਭੁੱਲਦਾ ਨਹੀਂ ਸਾਹ ਲੈਣਾ, ਕਿਉਂ ਉਹਦੇ ਚ ਮਾਇਆ ਦੀ ਭੁੱਖ ਹੈ। ਸਾਡੇ ਚ ਮਾਇਆ ਦੀ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੀ ਭੁੱਖ ਹੈ, ਕਦੇ ਮਨ ਉੱਧਰ ਚਲੇ ਜਾਂਦਾ, ਉਹ ਭੁੱਲ ਜਾਂਦਾ, ਦੂਏ ਪਾਸੇ ਚਲੇ ਜਾਂਦਾ, ਪਿਛਲਾ ਭੁੱਲ ਜਾਂਦਾ, ਹੋਰ ਪਾਸੇ ਚਲੇ ਜਾਂਦਾ, ਜਿੱਥੇ ਪਹਿਲੇ ਜੁੜੇ ਹੁੰਦਾ ਉਹ ਭੁੱਲ ਜਾਂਦਾ, ਪਿਛਲਾ ਇੱਕ ਪਾਸੇ ਜੇ ਜੁੜਿਆ ਰਹਿੰਦਾ ਮਨ, ਬਾਕੀ ਸਭ ਕੁਝ ਭੁੱਲ ਜਾਂਦਾ। ਇਸ ਕਰਕੇ ਭੁੱਲਣ ਅੰਦਰ ਸਭ ਕੁਝ ਲਿਖਿਆ ਹੋਇਆ, ਭੁੱਲ ਕੌਣ ਹੈ, ਗੁਰੂ ਕਰਤਾਰ, ਜਾਂ ਗੁਰੂ ਭੁੱਲਣਾ ਹੈ ਜਾਂ ਕਰਤਾਰ, ਕਰਤਾਰ ਤਾਂ ਉਹ ਜਿਹੜਾ ਸਾਹ ਲੈ ਰਿਹਾ, ਕਰਤਾਰ ਦਾ ਜਿਹੜਾ ਸਾਹ ਲੈ ਰਿਹਾ ਉਹ ਗੁਰੂ, ਉਹ ਹੈ ਜੋ ਪਰਮੇਸ਼ਰ ਹੈ। ਦੋ ਭੁੱਲਣੇ, ਇੱਕ ਤਾਂ ਸਾਹ ਲੈਂਦਾ ਜਿਹੜਾ, ਇਹ ਭੁੱਲ ਕਿ ਗੁਰੂ ਨਾਲ ਜੁੜਿਆ ਹੈ, ਗੁਰੂ ਨਾਲੇ ਜੁੜਿਆ ਰਹਿੰਦਾ, ਗੁਰੂ ਦੀ ਉਹ ਭੁੱਖ ਹੈ ਇਹਦੇ ਮਨ ਚ, ਸੱਚ ਦੀ ਭੁੱਖ ਉਹਦੇ, ਇੱਕ ਗੁਰੂ ਇੱਕ ਕਰਤਾਰ, ਇਹ ਦੋ ਅਭੁੱਲ ਨੇ। ਕਰਤਾਰ ਅੰਦਰ ਇਹਨੂੰ ਕਹਿੰਦੇ ਕਹਿੰਦੇ ਨੇ, ਸਰੀਰ ਦਾ ਕਰਤਾ ਉਹ ਹੈ, ਸਰੀਰ ਦਾ ਅੰਦਰਲਾ ਜਿਹੜਾ ਬੈਠਾ ਹੈ ਸਾਹ ਲੈ ਰਿਹਾ ਉਹ ਕਰਤਾ ਹੈ, ਉਹਨੇ ਜਿਵੇਂ ਕਿਹਾ ਉਹ ਇਹਨੇ ਬਣਾਇਆ, ਜਿਵੇਂ ਜਿਵੇਂ ਇਹਨੂੰ ਫਰਮਾਨ ਹੁੰਦਾ ਰਿਹਾ ਆਤਮਾ ਨੂੰ, ਇਹ ਉਵੇਂ ਉਵੇਂ ਕਰਦੀ ਰਹੀ ਹੈ ਉਹਦੇ ਕਹੇ ਤੇ। ਉਹ ਫਰਮਾਨ ਕਰਦਾ ਰਿਹਾ ਪਰਮੇਸ਼ਰ ਦੇ ਹੁਕਮ ਅਨੁਸਾਰ, ਆਪ ਨਹੀਂ ਕਰਦਾ ਫਰਮਾਨ, ਇਸ ਕਰਕੇ ਕਰਤਾਰ ਉਸ ਨੂੰ ਕਿਹਾ ਜਾਂਦਾ। ਉਸੇ ਦਾ ਨਾਮ ਪ੍ਰਭ ਹੈ, ਪ੍ਰਭ ਹੀ ਉਸੇ ਦਾ ਨਾਮ ਹੈ। ਨਾਨਕ ਰਚਨਾ ਪ੍ਰਭ ਰਚੀ, ਪ੍ਰਭ ਨੇ ਰਚੀ, ਪ੍ਰਭ ਤਾਂ ਪਰਮੇਸ਼ਰ ਨੂੰ ਨਹੀਂ ਕਿਹਾ ਹੋਇਆ, ਉਹ ਤਾਂ ਪਰਮੇਸ਼ਰ ਹੈ। ਬਹੁਤ ਪਰਮੇਸ਼ਰ ਚ ਪ੍ਰਭ ਚ ਕਰਤਾਰ ਔਰ ਪ੍ਰਭ ਚ ਕੀ ਫਰਕ ਹੈ ਇਹ ਸਾਨੂੰ ਦੱਸਿਆ ਨਹੀਂ ਹੋਇਆ ਠੀਕ ਹੈ, ਨਾ ਵਿਦਵਾਨਾਂ ਨੂੰ ਪਤਾ ਰਿਹਾ ਫਰਕ ਹੈ ਇਹਦੇ ਵਿੱਚ। ਕਰਤਾਰ ਤਾਂ ਅੱਧਾ ਹੀ ਹੁੰਦਾ, ਕਰਤਾਰ ਨਹੀਂ ਸਭ ਤੋਂ ਤਾਂ ਕਰਤਾਰ ਅੱਧਾ ਹੀ ਹੁੰਦਾ, ਜਿਹੜਾ ਕਰਤਾ ਪੁਰਖ ਹੈ ਉਹ ਸਭ ਤੋਂ ਹੁੰਦਾ, ਕਰਤਾਰ ਅੱਧਾ ਕਰਤਾ ਪੁਰਖ ਸਾਬਤ ਹੈ, ਜਾਂ ਇਹ ਸਾਬਤ ਹੋ ਜਾਂਦਾ ਫਿਰ ਕਰਤਾ ਪੁਰਖ ਬਣ ਜਾਂਦਾ। ਕਰਤਾਰ ਤਾਂ ਆਪਣਾ ਸਰੀਰ ਸਭ ਨੇ ਆਪ ਆਪ ਬਣਾਇਆ, ਅੱਗੇ ਆ ਜਾਣਾ ਹੁਣ। ਹਾਂਜੀ,
ਖਸਮੇ ਜਾਣ ਖਿਮਾ ਕਰ ਰਹੇ,
ਖਸਮੇ ਜਾਣ ਖਿਮਾ ਕਰ ਰਹੇ, ਜਦ ਖਸਮ ਨੂੰ ਜਾਣ ਲੈਂਦਾ ਸਭ ਕੁਝ ਛੱਡ ਦਿੰਦਾ ਫਿਰ। ਖਿਮਾ ਕੀ ਹੈ? ਔਗਣ ਸਾਰੇ ਛੱਡ ਦਿੰਦਾ, ਖਿਮਾ ਕਰਨੀ ਕ੍ਰੋਧ ਦਾ ਖਤਮ ਹੋ ਜਾਂਦਾ, ਲੋਭ ਮੋਹ ਸਾਰੇ ਖਤਮ ਹੋ ਜਾਂਦੇ, ਸਾਰੇ ਔਗਣ ਸ਼ਾਂਤ ਹੋ ਜਾਂਦੇ। ਖਿਮਾ ਦਾ ਮਤਲਬ ਹੁੰਦਾ ਤਿਆਗ ਕਰਨਾ, ਕਿਸੇ ਨੂੰ ਗੁੱਸਾ ਆਉਂਦਾ ਕਹਿੰਦੇ ਨੇ ਖਿਮਾ ਕਰੋ, ਵੀ ਛੱਡ ਦੇ ਔਗਣ, ਇਹ ਮਤਲਬ ਹੈ ਗੁੱਸਾ ਤਿਆਗ ਦੇ। ਖਿਮਾ ਦਾ ਮਤਲਬ ਤਿਆਗ, ਤਿਆਗ ਦਿੰਦਾ ਸਭ ਕੁਝ, ਸਭ ਕੁਝ ਛੱਡ ਦਿੰਦਾ, ਉਹ ਮੁੱਠੀ ਖੋਲ ਦਿੰਦਾ ਜਿਹੜੀ ਬੰਦ ਵਾਲੀ ਪਾਈ ਖਿਲਾਂ ਵਾਲੀ, ਉਹ ਕਹਿੰਦਾ ਇਹਦੀ ਨਹੀਂ ਪਾਈ ਹੋਈ ਮੁੱਠੀ ਭਰੀ ਹੋਈ, ਮੇਰੀ ਮੁੱਠੀ ਭਰੀ ਹੋਈ ਹੈ, ਮੈਨੂੰ ਬੰਦੀ ਬੈਠੀ ਆ, ਜੈ ਜਾ ਇਹ ਅੱਜ ਮੈਂ ਇਹ ਬੈਠਾ ਮੈਂ ਬੈਠਾ ਹੁਣ। ਖਿਮਾ ਕਰ ਰਿਹਾ
ਤਾਂ ਉਹ ਲਿਖਿਓ ਅਖੇ ਬਦਲ ਹੈ,
ਹਾਂ ਫਿਰ ਲਿਖਿਓ ਹੋ ਜਾਂਦਾ, ਫਿਰ ਇਹਨੂੰ ਜਰਾ ਰੋਗ ਨਹੀਂ ਰਹਿੰਦਾ। ਦੇਖਿਓ ਫਿਰ ਇਹ ਖਰਦਾ ਨਹੀਂ, ਜਰਾ ਰੋਗ ਤਾਂ ਇਹਨੂੰ, ਜਰਾ ਰੋਗ ਸਰੀਰ ਨੂੰ ਵੀ ਹੈ, ਜਰਾ ਰੋਗ ਬੁੱਧੀ ਨੂੰ ਵੀ ਹੈ, ਬੁੱਧੀ ਵੀ ਘੱਟਦੀ ਵੱਧਦੀ ਰਹਿੰਦੀ ਹੈ, ਜੇ ਔਗਣ ਵੱਧ ਜਾਣਾ ਬੁੱਧੀ ਥੋੜ੍ਹੀ ਹੋ ਜਾਂਦੀ ਹੈ, ਅਗਲ ਥੋੜ੍ਹੀ ਹੋ ਜਾਂਦੀ ਹੈ, ਔਗਣ ਘੱਟ ਜਾਣਾ ਅਗਲ ਵੱਧ ਜਾਂਦੀ ਹੈ, ਜਿਹੜੀ ਜੋਤ ਹੈ ਵੀ ਘੱਟਦੀ ਵੱਧਦੀ ਰਹਿੰਦੀ ਹੈ, ਜੋਤ ਘੱਟਦੀ ਵੱਧਦੀ ਰਹੂ ਹੈ। ਜਿਹੜੇ ਕਹਿੰਦੇ ਨਰਕ ਨੂੰ ਚਲਾ ਗਿਆ, ਨਰਕ ਕਿਆ, ਜੋਤ ਘੱਟ ਗਈ ਹੈ। ਇਹਦੇ ਕੋਲ ਅਛਾਈਆਂ ਘੱਟ ਜਾਂਦੀਆਂ ਨੇ ਜਿਹੜੀਆਂ, ਇਹੀ ਇਹਦਾ ਖੋਰਾ ਲੱਗਦਾ ਇਹਨੂੰ, ਬੁਰਾਈਆਂ ਵੱਧ ਗਈਆਂ, ਅਛਾਈਆਂ ਘੱਟ ਗਈਆਂ, ਫਿਰ ਗਿਆ ਘਾਟਾ ਪੈ ਗਿਆ, ਰੋਸ਼ਨੀ ਘੱਟ ਗਈ, ਅਗਿਆਨਤਾ ਵੱਧ ਗਈ, ਘਾਟਾ ਪੈ ਗਿਆ, ਦੂਰ ਦ੍ਰਿਸ਼ਟੀ ਜਿੰਨੀ ਵੱਧ ਗਈ ਨਫਾ ਹੋ ਗਿਆ, ਜਿੰਨੀ ਘੱਟ ਗਈ ਨੁਕਸਾਨ ਹੋ ਗਿਆ, ਨਿਗਾਹ ਘੱਟ ਗਈ ਜਿੰਨੀ ਜਾਂ ਨਿਗਾਹ ਵੱਧ ਗਈ। ਹਾਂਜੀ,
ਗੱਗਾ ਗੁਰ ਕੇ ਬਚਨ ਪਛਾਣਾ,
ਅਖਾਇ ਪਦ ਲਹਿ, ਅਖਾਇ ਪਦ ਕਹਿੰਦੇ ਨੇ ਜਿਹਨੂੰ ਜਰਾ ਰੋਗ ਨਹੀਂ ਹੁੰਦਾ, ਜਰਾ ਰੋਗ ਇੱਕ ਨੂੰ ਨਹੀਂ ਹੁੰਦਾ ਹੈ, ਸਾਹ ਤੋਂ ਡੁੱਟ ਗਿਆ ਗਾ ਅੱਧੇ ਨੂੰ ਹੈਗਾ ਜਰਾ ਰੋਗ, ਇਹਨੂੰ ਤਾਂ ਹੀ ਥੱਲੇ ਹੋਇਆ ਜੂਨਾਂ ਚੋਂ, ਤਾਂ ਹੀ ਗਿਆਨ ਇੱਕ ਦੂਜੇ ਦਾ ਬਰਾਬਰ ਨਹੀਂ ਹੈ, ਆਪਣਾ ਜੂਨਾਂ ਦਾ ਵੀ ਗਿਆਨ ਬਰਾਬਰ ਨਹੀਂ, ਆਦਮੀਆਂ ਦਾ ਵੀ ਇੱਕ ਦੂਜੇ ਦਾ ਗਿਆਨ ਬਰਾਬਰ ਨਹੀਂ, ਕੋਈ ਗਿਆਨ ਕਿਸੇ ਦਾ ਘੱਟ ਜਾਂਦਾ, ਦੁਰਮਤ ਲੈ ਕੇ ਗਿਆਨ ਘੱਟ ਜਾਂਦਾ, ਮਤ ਮਾਰੀ ਗਈ ਕਹਿੰਦੇ ਨੇ, ਮਤ ਮਾਰੀ ਗਈ, ਮਤ ਮਾਰੀ ਗਈ, ਉਹ ਕੀ ਹੋਇਆ? ਹਾਂਜੀ, ਅਖਾਇ ਪਦ ਲਹਿ,
ਤੋਂ ਹੋਏ ਲਿਖਿਓ ਅਖਾਇ ਪਦ ਲਹਿ,
ਅਖਾਇ ਪਦ ਜਦ ਹੁੰਦਾ ਜਦ ਅੰਦਰਲੇ ਦਾ ਦਰਸ਼ਨ ਕਰ ਲੈਂਦਾ, ਆਤਮ ਚੀਨ ਪਰ ਆਤਮ ਚੀਨੋ ਦੋਏ ਚੀਨ ਲੈ, ਫਿਰ ਅਖਾਇ ਪਦ ਹੈ, ਫਿਰ ਕੀ ਹੈ? ਫਿਰ ਪਰਮ ਆਤਮ ਹੈ, ਜਿੰਨੀ ਆਤਮ ਜਾਣਿਆ ਇਸੇ ਦੀ ਗੱਲ ਦੀ ਵਿਆਖਿਆ ਹੈ। ਅੱਗੇ ਜਾ ਕੇ ਕਬੀਰ ਦੀ ਵਿਆਖਿਆ ਕੀਤੀ ਹੈ ਸਾਰੀ, ਜਿੰਨੀ ਆਤਮ ਜਾਣਿਆ ਆਤਮ ਜਾਣ ਲਿਆ, ਆਪਣਾ ਮੂਲ ਵੀ ਜਾਣ ਲਿਆ, ਬੰਤੂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਇਹ ਮੂਲ ਹੈ ਜਿਹੜਾ ਉਹ ਜਿਹਨੂੰ ਜਾਣਿਆ ਪਛਾਣਿਆ, ਮੂਲ ਨੂੰ ਜਾਣ ਲਿਆ, ਮੂਲ ਚ ਸੁਭਾ ਗਿਆ, ਇੱਕ ਹੋ ਗਿਆ, ਇਹ ਪਰਮਾਤਮਾ ਹੋ ਗਿਆ, ਅਖਾਇ ਪਦ ਇਸੇ ਨੂੰ ਕਹਿੰਦੇ ਨੇ, ਪਰਮਾਤਮਾ ਅਖਾਇ ਪਦ ਹੈ, ਫਿਰ ਨਹੀਂ ਘੜਦਾ, ਇੱਕ ਨਹੀਂ ਘੜਦਾ ਹੁੰਦਾ, ਨਾ ਵੱਧਦਾ ਇੱਕ, ਨਾ ਘੜਦਾ, ਵੱਧਦਾ ਵੀ ਨਹੀਂ ਹੈ, ਨਾ ਵੱਧਦਾ ਇੱਕ, ਨਾ ਘੜਦਾ, ਇੱਕ ਇੱਕ ਹੋ ਰਹਿੰਦਾ ਬਸ। ਹਾਂਜੀ।